ਕਿਉਰਾ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਸੋਮਵਾਰ 22 ਅਪ੍ਰੈਲ 2024 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 556 ਦੇ ਵੈਸਾਖ ਮਹੀਨੇ ਦੀ 10 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ BJP ਦੇ ਲੋਕ ਸਭਾ ਚੋਣਾਂ ਵਿੱਚ ਨਿਤਰੇ ਉਮੀਦਵਾਰਾਂ ਨੂੰ ਕਿਸਾਨ ਯੂਨੀਅਨਸ ਦੇ ਮੁਜ਼ਾਹਰਿਆਂ ਅਤੇ ਰੋਸ ਧਰਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਕੱਲ੍ਹ ਹੋਏ ਘਟਨਾ ਚੱਕਰ ਦੇ ਵਿੱਚ ਗੁਰਦਾਸਪੁਰ ਤੋਂ BJP ਉਮੀਦਵਾਰ ਜਨਾਬ ਦਿਨੇਸ਼ ਬੱਬੂ ਜਦੋਂ ਬਟਾਲਾ ਅਤੇ ਫਤਿਹਗੜ੍ਹ ਚੂੜੀਆਂ ਇਲਾਕੇ ਦੇ ਵਿੱਚ ਆਪਣੀ ਉਮੀਦਵਾਰੀ ਦਾ ਪ੍ਰਚਾਰ ਕਰ ਰਹੇ ਸਨ, ਤਾਂ ਉਸ ਵਕਤ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਕਾਫੀ ਝੜਪਾਂ ਹੋਈਆਂ। ਹਾਲਾਂਕਿ ਪੁਲਿਸ ਨੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਕਿਸਾਨ ਵਰਕਰਾਂ ਅਤੇ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਾਰੀਆਂ ਰੋਕਾਂ ਤੋੜ ਕੇ ਇਹ ਲੋਕ ਲਗਭਗ ਉਮੀਦਵਾਰ ਦੀ ਕਾਰ ਦੇ ਲਾਗੇ ਜਾ ਪਹੁੰਚੇ। ਇਸ ਨੂੰ ਲੈ ਕੇ ਜਿੱਥੇ ਮੀਡੀਆ ਦੇ ਵਿੱਚ ਰਿਪੋਰਟਿੰਗ ਸਾਹਮਣੇ ਆਉਣ ਤੋਂ ਬਾਅਦ BJP ਦੇ ਬਹੁਤ ਸਾਰੇ ਉਮੀਦਵਾਰ ਚੌਕਸ ਹੋ ਗਏ ਦੱਸੇ ਜਾਂਦੇ ਨੇ, ਉੱਥੇ ਵਿਰੋਧੀ ਉਮੀਦਵਾਰਾਂ ਨੂੰ ਇਸ ਮਾਮਲੇ ਵਿੱਚ ਗੱਲ ਕਰਨ ਦਾ ਮੌਕਾ ਮਿਲ ਗਿਆ। ਪਰ ਹਾਲਾਤ ਇਹ ਨੇ ਕਿ ਸਮੇਂ ਦੀਆਂ ਸਰਕਾਰਾਂ ਨੇ ਸੱਤਾ ਦੇ ਵਿੱਚ ਰਹਿੰਦਿਆਂ ਵੀ ਕਿਸਾਨਾਂ ਦੀ ਕੋਈ ਬਹੁਤੀ ਗੱਲਬਾਤ ਨਾ ਤਾਂ ਸੁਣੀ ਅਤੇ ਨਾ ਹੀ ਇਹਨਾਂ ਅਸੂਲਾਂ ਨੂੰ ਲਾਗੂ ਕੀਤਾ ਜਿਨ੍ਹਾਂ ਦੀ ਉਹ ਚਰਚਾ ਕਰਦੇ ਰਹੇ ਨੇ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਵੱਖ ਵੱਖ ਮੌਕਿਆਂ ਦੇ ਉੱਤੇ ਜਿੱਥੇ ਚੋਣ ਪ੍ਰਚਾਰ 'ਚ ਪੂਰੀ ਤਰ੍ਹਾਂ ਰੁੱਝੇ ਹੋਏ ਨੇ। ਨਾਂਦੇੜ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਆਖਿਆ ਕਿ ਲੱਗਦਾ ਹੈ ਕਿ ਕਾਂਗਰਸ ਅੱਜ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ। ਮੋਦੀ ਹੋਰੀ ਇਹ ਵੀ ਆਖਦੇ ਨੇ ਕਿ ਸਾਡੀ ਸਰਕਾਰ ਨੇ ਹਮੇਸ਼ਾ ਸਰਬੱਤ ਦੇ ਭਲੇ ਦਾ ਹੁਕਮ ਮੰਨਦਿਆਂ ਵੱਖ ਵੱਖ ਘੱਟ ਗਿਣਤੀਆਂ ਦੇ ਲਈ ਕੰਮ ਕੀਤਾ। ਉਹਨਾਂ ਇਹ ਵੀ ਆਖਿਆ ਕਿ ਇੱਕ ਅਜਿਹੀ ਯੋਜਨਾ ਵੀ ਹੈ ਜਿਸ ਵਿੱਚ ਜਨਤਾ ਦੇ 4 ਲੱਖ ਕਰੋੜ ਰੁਪਏ ਬੀਤੇ ਸਮੇਂ ਦੀਆਂ ਸਰਕਾਰਾਂ ਨੇ ਲੁੱਟੇ ਅਤੇ ਕਾਂਗਰਸ ਦੇ ਲੁੱਟੇ ਇਸ ਪੈਸੇ ਨੂੰ ਕਿਸੇ ਵੀ ਤਰ੍ਹਾਂ BJP ਲੋਕ ਭਲਾਈ ਸਕੀਮਾਂ ਦੇ ਵਿੱਚ ਵਰਤਦਿਆਂ ਆਪਣੇ ਪਰਜਾ ਨੂੰ ਵਾਪਸ ਕਰਨਾ ਚਾਹੇਗੀ। ਅਤੇ ਜੇਕਰ ਅਕਾਲੀਆਂ ਦੀ ਗੱਲ ਕਰੀਏ ਤਾਂ ਰਾਜਨੀਤਿਕ ਮਾਹਰ ਇਹ ਮੰਨਦੇ ਨੇ ਕਿ ਜੇਕਰ ਸਿਕੰਦਰ ਸਿੰਘ ਮਲੂਕਾ ਅਤੇ ਸੁਖਦੇਵ ਸਿੰਘ ਢੀਂਡਸਾ ਘਰ ਵੀ ਬੈਠ ਗਏ ਤਾਂ ਮਾਲਵਾ ਖੇਤਰ ਵਿੱਚ ਬਾਦਲ ਦਲ ਦਾ ਵੱਡਾ ਨੁਕਸਾਨ ਹੋਵੇਗਾ। ਯਾਦ ਰਹੇ ਇੱਕ ਸਮਾਂ ਸੀ ਜਦੋਂ ਸੰਗਰੂਰ ਦੇ ਵਿੱਚ ਬਰਨਾਲਾ ਪਰਿਵਾਰ ਅਤੇ ਢੀਂਡਸਾ ਪਰਿਵਾਰ ਦੀ ਤੂਤੀ ਬੋਲਦੀ ਸੀ ਅਤੇ ਬਠਿੰਡਾ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਰੋਲ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਸੀ। ਅਤੇ ਇਧਰੇ ਵੀ ਯਾਦ ਕਰਾ ਦਈਏ ਕਿ ਸਰਕਾਰੀ ਮਹਿਕਮਿਆਂ ਦੇ ਵਿੱਚ ਵੀ ਪੋਲਰਾਈਜੇਸ਼ਨ ਯਾਨੀ ਕਿ ਫਿਰਕਾ ਪ੍ਰਸਤੀ ਦੀ ਰਾਜਨੀਤੀ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਨੇ। ਦਰਅਸਲ ਬੀਤੇ ਕੁਝ ਦਿਨਾਂ ਤੋਂ ਇਸ ਗੱਲ ਦੇ ਉੱਤੇ ਮੀਡੀਆ ਦੇ ਵਿੱਚ ਹੰਗਾਮਾ ਮਚਿਆ ਹੋਇਆ ਕਿ DD ਨਿਊਜ਼ ਦਾ ਲੋਗੋ ਕੇਸਰੀ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕ ਇਸ ਦਾ ਮਤਲਬ RSS ਦੇ ਨਾਲ ਜੋੜ ਕੇ ਦੇਖਦੇ ਨੇ, ਲੇਕਿਨ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਵੀ ਪੁਸ਼ਟੀ ਹਾਲ ਦੀ ਘੜੀ ਨਹੀਂ ਦਿੱਤੀ। ਉੱਧਰ ਜੇਲ੍ਹ ਦੇ ਵਿੱਚ ਲੰਮੇ ਸਮੇਂ ਤੋਂ ਬੰਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਉੱਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ ਹੋਇਆ। ਇਹ ਉਹ ਦਿਨ ਨੇ ਜਿੱਥੇ ਸਟਾਰ ਪ੍ਰਚਾਰਕ ਦੇ ਤੌਰ 'ਤੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਭਗਵੰਤ ਮਾਨ ਵਿਚਰ ਰਹੇ ਨੇ, ਰਾਘਵ ਚੱਡਾ ਪੂਰੀ ਤਰ੍ਹਾਂ ਸਮੀਕਰਨਾਂ ਵਿੱਚੋਂ ਗਾਇਬ ਨੇ ਅਤੇ ਇਨ੍ਹੀਂ ਦਿਨੀ ਅਰਵਿੰਦ ਕੇਜਰੀਵਾਲ ਵੱਖ ਵੱਖ ਮਾਮਲਿਆਂ ਦੇ ਉੱਤੇ ਨਜ਼ਰਸਾਨੀ ਕਰਦਿਆਂ ਆਪਣੀ ਜ਼ਮਾਨਤ ਕਰਵਾਉਣ ਦੇ ਰੌਂ ਵਿੱਚ ਦਿਖਾਈ ਦੇ ਰਹੇ ਨੇ। ਅਤੇ ਸਾਹਿਤ ਦੇ ਖੇਤਰ ਦੇ ਵਿੱਚ ਉਸ ਵਕਤ ਵੱਡਾ ਘਾਟਾ ਪੈ ਗਿਆ ਜਦੋਂ ਪੰਜਾਬੀ ਦੇ ਉੱਘੇ ਕਵੀ ਡਾਕਟਰ ਮੋਹਨਜੀਤ ਸਿੰਘ ਦੁਨਿਆਵੀ ਤੌਰ 'ਤੇ ਵਿਛੋੜਾ ਦੇ ਗਏ ਨੇ। ਅਤੇ ਉੱਧਰ ਜੇਕਰ ਵਾਪਸ ਫਿਰ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੀ ਚਰਚਾ ਕਰੀਏ ਤਾਂ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਆਖਦੇ ਨੇ ਕਿ ਕਾਂਗਰਸ ਦੀ ਤਾਕਤ ਇਸ ਦੀ ਏਕਤਾ ਦੇ ਵਿੱਚ ਹੈ। ਹਾਲਾਂਕਿ ਇਹ ਉਹ ਸਮਾਂ ਜਦੋਂ ਪਟਿਆਲਾ ਦੇ ਵਿੱਚ ਡਾਕਟਰ ਗਾਂਧੀ ਦੇ ਵਿਰੋਧ ਵਿੱਚ ਲਾਲ ਸਿੰਘ ਅਤੇ ਹਰਦਿਆਲ ਕੰਬੋਜ ਰੈਲੀ ਰੱਖ ਰਹੇ ਸਨ ਅਤੇ ਲਾਲ ਸਿੰਘ ਹੁਣ ਇਹ ਵੀ ਆਖਦੇ ਨੇ ਕਿ ਅਸੀਂ ਕਾਂਗਰਸ ਨਹੀਂ ਛੱਡਾਂਗੇ ਅਤੇ ਮਰਦੇ ਦਮ ਤੱਕ ਕਾਂਗਰਸੀ ਹੀ ਰਹਾਂਗੇ। ਲੇਕਿਨ ਹਾਲਾਤ ਇਹ ਨੇ ਕਿ ਨਾ ਸਾਰਿਆਂ ਨੂੰ ਅੱਖੋਂ ਪਰੋਖੇ ਕਰਦਿਆਂ ਡਾਕਟਰ ਗਾਂਧੀ ਹੋਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾ ਦਿੱਤਾ ਗਿਆ ਹੈ। ਲੈਂਦੇ ਪੰਜਾਬ ਦੇ ਸ਼ਾਇਰ ਅਰਸ਼ਦ ਮਨਜ਼ੂਰ ਹੋਣਾ ਦੇ ਇਸ ਖਿਆਲ ਦੇ ਨਾਲ ਦੇ ਉਹ ਆ ਗਿਆ, ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ, ਉਂਝ ਤਾਂ ਗੱਲਾਂ ਬੜੀਆਂ ਹੋਈਆਂ ਪਰ ਕਰਨੀ ਗੱਲ ਜ਼ਰੂਰੀ ਰਹਿ ਗਈ। ਪਰਮਿੰਦਰ ਨੂੰ ਇੱਥੇ ਦਿਓ ਇਜਾਜ਼ਤ, ਮਿਹਰਬਾਨੀ।